ਵਾਰ ਸਤਵੀਂ ਦੀ ਨੌਵੀਂ ਪੌੜੀ ਵਿੱਚ ਵੱਖ ਵੱਖ ਦਲੀਲਾਂ ਦੇ ਕੇ, ਜਿਵੇਂ ਪਿੱਛੇ ਗਿਣਤੀਆਂ ਦੁਆਰਾ ਦਲੀਲਾਂ ਦੇ ਰਹੇ ਹਨ, ਉਸੇ ਤਰ੍ਹਾਂ ਦੇ ਦ੍ਰਿਸ਼ਟਾਂਤ ਦੇ ਕੇ ਅੰਮ੍ਰਿਤ ਬਚਨ ਫੁਰਮਾਨ ਕਰਦੇ ਹਨ। ਨਾਥ ਚਲਾਏ ਨਵੇਂ ਨਾਥ, ਨਾਥਾਂ ਨਾਥ ਅਨਾਥ ਸਹਾਈ, ਨੌ ਨਿਧਾਨ ਫੁਰਮਾਨ ਵਿੱਚ ਪਰਮ ਨਿਧਾਨ ਗਿਆਨ ਗੁਰ ਭਾਈ, ਨੌ ਭਗਤੀ ਨੌ ਭਗਤ ਕਰ, ਗੁਰਮੁਖ ਪ੍ਰੇਮ ਭਗਤ ਲਿਵਲਾਈ, ਨੌ ਗ੍ਰਹਿ ਸਾਧ ਗ੍ਰਿਸਤ ਵਿੱਚ ਪੂਰੇ ਸਤਿਗੁਰ ਦੀ ਵਡਿਆਈ, ਨੌ ਖੰਡ ਸਾਧ ਅਖੰਡ ਹੋਏ, ਨੌ ਦੁਆਰ ਲੰਘ ਨਿਜ ਘਰ ਜਾਈ, ਨੌ ਅੰਗ ਨੀਲ ਅਨੀਲ ਹੋਏ, ਨੌ ਕੁਲ ਨਿਗ੍ਰਹਿ ਸਹਿਜ ਸਮਾਈ, ਗੁਰਮੁਖ ਸੁਖ ਫਲ ਅਲੱਖ ਲਖਾਈ, ਗੁਰਮੁਖ ਸੁਖ ਫਲ ਅਲੱਖ ਲਖਾਈ। ਭਾਈ ਸਾਹਿਬ, ਭਾਈ ਗੁਰਦਾਸ ਜੀ ਦੇ ਅੰਮ੍ਰਿਤ ਬਚਨ, ਨਾਥ ਚਲਾਏ ਨਵੇਂ ਨਾਥ, ਨਾਥਾਂ ਨਾਥ ਅਨਾਥ ਸਹਾਈ। ਜਿਹੜੇ ਗੁਰਮੁਖ ਜਨ ਨੇ, ਅਰਥਾਤ ਬ੍ਰਹਮ ਗਿਆਨੀ, ਤਤ ਬੇਤਾ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਪੂਰਨ ਤੌਰ ਤੇ ਅਭੇਦ ਹੋਏ ਨੇ, ਜਿਹੜੇ ਉਹਨਾਂ ਗੁਰਮੁਖਾਂ ਨੇ, ਸਮਝ ਲਓ ਜਿਹੜੇ ਨੌ ਨਾਥ ਨੇ ਨਾ, ਜੋਗੀਆਂ ਦੇ ਵਿੱਚ ਮੰਨੇ ਹੋਏ ਨੌ ਨਾਥ, ਗੋਰਖ ਝੰਗਰ ਭੰਗਰ ਇਤ ਆਦਿਕ, ਕਹਿੰਦੇ ਉਹਨਾਂ ਨੌ ਦੇ ਨੌ ਨਾਥਾਂ ਨੂੰ ਵੀ ਉਹਨਾਂ ਨੇ ਨੱਥ ਲਿਆ। ਗੁਰਮੁਖ ਜਨਾਂ ਨੇ ਆਪਣੇ ਹੁਕਮ ਵਿੱਚ ਤੋਰਿਆ, ਕਿਉਂਕਿ ਜਿਹੜਾ ਅਕਾਲ ਪੁਰਖ ਪਰਮਾਤਮਾ ਸਾਰਿਆਂ ਦਾ ਨਾਥ ਹੈ, ਸਾਰਿਆਂ ਦਾ ਮਾਲਕ ਹੈ, ਉਹ ਅਨਾਥਾਂ ਦਾ ਵੀ ਨਾਥ ਹੈ। ਕਹਿਣ ਲੱਗੇ ਉਸ ਪਰਮੇਸ਼ਰ ਦੇ ਚਰਨਾਂ ਨਾਲ ਉਹਨਾਂ ਨੇ ਸਾਂਝ ਬਣਾਈ ਹੈ। ਗੁਰਮੁਖ ਜਨਾਂ ਨੇ ਜਿਹੜਾ ਪਰਮਾਤਮਾ ਅਨਾਥਾਂ ਦਾ ਵੀ ਸਹਾਈ ਤੇ ਅਨਾਥਾਂ ਦਾ ਵੀ ਨਾਥ ਹੈ, ਉਹ ਆਪ ਵਾਹਿਗੁਰੂ ਪਰਮੇਸ਼ਰ ਹੈ। ਇਸ ਲਈ ਪ੍ਰਭੂ ਪਿਆਰਿਆਂ ਦੀ ਸਾਂਝ, ਗੁਰਮੁਖ ਜਨਾਂ ਦੀ ਪ੍ਰੀਤ ਉਸ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਨਾਲ ਬਣ ਜਾਂਦੀ ਹੈ। ਇਸ ਲਈ ਦੁਨੀਆਂ ਦੇ ਕੀ ਨਾਥ ਹਨ, ਗੋਰਖ ਨਾਥ, ਝੰਗਰ ਨਾਥ, ਭੰਗਰ ਨਾਥ ਆਦਿਕ, ਇਹਨਾਂ ਨਾਥਾਂ ਨੂੰ ਵੀ ਉਹ ਨੱਥ ਲੈਂਦੇ ਨੇ, ਵਸ ਵਿੱਚ ਕਰ ਲੈਂਦੇ ਨੇ, ਇਹਨਾਂ ਤੋਂ ਅਗਾਂਹ ਨਿਕਲ ਜਾਂਦੇ ਹਨ। ਨੌ ਨਿਧਾਨ ਫੁਰਮਾਨ ਵਿੱਚ ਪਰਮ ਨਿਧਾਨ ਗਿਆਨ ਗੁਰ ਭਾਈ, ਜਿਹੜੀਆਂ ਸੰਸਾਰ ਦੀਆਂ ਨੌ ਨਿਧੀਆਂ ਨੇ, ਕਹਿਣ ਲੱਗੇ ਉਹਨਾਂ ਗੁਰਮੁਖ ਜਨਾਂ ਦੀਆਂ ਤਾਬਿਆਂ ਵਿੱਚ ਰਹਿੰਦੀਆਂ ਨੇ, ਕਿਉਂਕਿ ਉਹਨਾਂ ਨੇ ਸਾਰੀਆਂ ਰਿਧੀਆਂ ਸਿਧੀਆਂ ਦੇ ਸਾਗਰ ਨਿਰੰਕਾਰ ਪਰਮੇਸ਼ਰ ਨਾਲ ਪ੍ਰੀਤ ਪਾ ਲਈ ਹੈ। ਪਰਮੇਸ਼ਰ ਦਾ ਗਿਆਨ ਉਹਨਾਂ ਦੇ ਪਾਸ ਹੈ। ਇਸ ਲਈ ਐਸੇ ਗੁਰਸਿੱਖ ਭਾਈ, ਗੁਰਮੁਖ ਪਿਆਰੇ, ਉਹਨਾਂ ਦੇ ਪਰਮਾਤਮਾ ਸਦਾ ਅੰਗ ਸੰਗ ਰਹਿੰਦਾ ਹੈ। ਉਹਨਾਂ ਨੂੰ ਸੰਸਾਰ ਦੇ ਨਿਧਾਨ ਅਰਥਾਤ ਖਜ਼ਾਨੇ, ਜਿਸ ਨੂੰ ਆਪਾਂ ਨੌ ਨਿਧੀਆਂ ਕਹਿ ਦਿੰਦੇ, 18 ਸਿਧੀਆਂ ਬਚਨ ਵਰਤ ਲੈਂਦੇ, ਨਾਲ ਪਰਮ ਨਿਧਾਨ ਗਿਆਨ ਗੁਰ ਭਾਈ, ਪਰਮ ਨਿਧਾਨ ਸਾਰਿਆਂ ਤੋਂ ਸ਼੍ਰੋਮਣੀ ਖਜ਼ਾਨਾ, ਗੁਰੂ ਦੇ ਪਾਸੋਂ ਉਹਨਾਂ ਨੂੰ ਪਰਮਾਤਮਾ ਦਾ ਗਿਆਨ ਪ੍ਰਾਪਤ ਹੋ ਗਿਆ ਹੈ। ਇਸ ਲਈ ਆਪਣੇ ਸਤ ਸੰਗੀ ਜਨ ਗੁਰ ਭਾਈਆਂ ਸਾਥ ਮਿਲ ਕੇ ਇੱਕ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਹੀ ਉਹ ਸੁਰਤ ਜੋੜਦੇ ਨੇ। ਗੁਰੂ ਦੇ ਦਿੱਤੇ ਗਿਆਨ ਦੁਆਰਾ ਉਹ ਪਰਮੇਸ਼ਰ ਦਾ ਗਿਆਨ ਪ੍ਰਾਪਤ ਕਰ ਲੈਂਦੇ ਨੇ। ਇਸ ਲਈ ਨੌ ਨਿਧੀਆਂ, 18 ਸਿੱਧੀਆਂ ਜਿਵੇਂ ਉਹਨਾਂ ਦੀਆਂ ਨੌਕਰ ਹੋ ਗਈਆਂ, ਉਹਨਾਂ ਦੀਆਂ ਤਾਬਿਆਂ ਵਿੱਚ ਰਹਿੰਦੀਆਂ ਨੇ। ਪਾਤਸ਼ਾਹ ਪਾਵਨ ਬਾਣੀ 'ਚ ਬਚਨ ਕਰਦੇ ਨੇ, ਨਾਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਜਿਹੜੇ ਨਿਰੰਕਾਰ ਪਰਮੇਸ਼ਰ ਨੂੰ ਆਪਣੇ ਮਨ ਹਿਰਦੇ ਵਿੱਚ ਵਸਾਉਂਦੇ ਨੇ, ਨੌ ਨਿਧੀਆਂ 18 ਸਿੱਧੀਆਂ ਉਹਨਾਂ ਦੇ ਮਗਰ ਮਗਰ ਤੁਰੀਆਂ ਫਿਰਦੀਆਂ ਨੇ। ਰਿੱਧ ਸਿੱਧ ਨਾਵੇਂ ਕੀ ਦਾਸੀ, ਰਿਧੀਆਂ ਸਿੱਧੀਆਂ ਪਰਮੇਸ਼ਰ ਦੇ ਨਾਮ ਦੀਆਂ ਦਾਸੀਆਂ ਬਣ ਜਾਂਦੀਆਂ ਨੇ। ਇਸ ਲਈ ਗੁਰਮੁਖ ਜਨ ਉਹਨਾਂ ਨੌ ਨਿਧੀਆਂ ਤੋਂ ਅੱਗੇ ਨਿਕਲ ਚੁੱਕੇ ਨੇ। ਨੌ ਭਗਤੀ ਨੌ ਭਗਤ ਕਰ, ਗੁਰਮੁਖ ਪ੍ਰੇਮ ਭਗਤ ਲਿਵ ਲਾਈ, ਜਿਸ ਨੂੰ ਸੰਸਾਰ ਦੇ ਵਿੱਚ ਨੌਧਾ ਭਗਤੀ ਕਿਹਾ ਜਾਂਦਾ ਹੈ। ਭਗਤ ਨਵੇਂ ਪ੍ਰਕਾਰਾ, ਸ਼ਰਵਣ ਭਗਤੀ, ਕੀਰਤਨ ਭਗਤੀ, ਇਤ ਆਦਿਕ ਨੌ ਭਗਤੀਆਂ ਨੇ, ਦਾਸ ਭਗਤੀ, ਅਰਚਨ ਭਗਤੀ, ਬੰਧਨ ਭਗਤੀ, ਇਤ ਆਦਿਕ ਆਤਮ ਨਿਵੇਦਨ ਭਗਤੀ, ਇਹ ਨੌ ਤਰ੍ਹਾਂ ਦੀ ਭਗਤੀ ਹੈ। ਕਹਿਣ ਲੱਗੇ ਜਿਹੜੀ ਨੌ ਤਰ੍ਹਾਂ ਦੀ ਭਗਤੀ ਹੈ, ਵੱਖ ਵੱਖ ਤਰ੍ਹਾਂ ਦੇ ਨੌ ਭਗਤ ਕੋਈ ਨੌਧਾ ਭਗਤੀ ਦੇ ਵਿੱਚ ਜਦੋਂ ਜੁੜਦੇ ਆ, ਕੋਈ ਸਰਵਣ ਭਗਤੀ ਕਰਦਾ, ਕੋਈ ਕੀਰਤਨ ਭਗਤੀ ਕਰਦਾ, ਕੋਈ ਦਾਸ ਬਣ ਕੇ ਭਗਤੀ ਕਰਦਾ, ਕੋਈ ਪਰਮਾਤਮਾ ਦੇ ਅੱਗੇ ਬੰਧਨ ਕਰਦਾ, ਕੋਈ ਦਾਸ ਬਣਦਾ, ਕੋਈ ਸੇਵਕ ਬਣਦਾ, ਕੋਈ ਆਪਣਾ ਆਪਾ ਸਮਰਪਿਤ ਕਰਦਾ। ਕਹਿਣ ਲੱਗੇ ਜਿਹੜੇ ਗੁਰਮੁਖ ਜਨ ਹਨ, ਗੁਰਮੁਖ ਪ੍ਰੇਮ ਭਗਤ ਲਿਵ ਲਾਈ। ਜਿਹੜੇ ਗੁਰਮੁਖ ਜਨ ਨਾ ਜੀ, ਉਹ ਇਹ ਨੌਵਾਂ ਤੋਂ ਹੀ ਅੱਗੇ ਨਿਕਲ ਕੇ, ਜਿਵੇਂ ਦਸਵੀਂ ਅਵਸਥਾ, ਦਸਵੀਂ ਭਗਤੀ ਭਾਵ, ਇਹਨਾਂ ਸਾਰਿਆਂ ਤੋਂ ਅੱਗੇ ਨਿਕਲ ਗਏ। ਗੁਰਮੁਖ ਪ੍ਰੇਮ ਭਗਤ ਲਿਵ ਲਾਈ, ਗੁਰਮੁਖ ਜਨਾਂ ਨੇ ਪਰਮਾਤਮਾ ਦੀ ਪ੍ਰੇਮਾ ਭਗਤੀ ਦੇ ਵਿੱਚ ਆਪਣੀ ਸਮਾਧੀ ਲਾਈ ਹੈ। ਨੌ ਗ੍ਰਹਿ ਸਾਧ ਗ੍ਰਸਤ ਵਿੱਚ ਪੂਰੇ ਸਤਿਗੁਰ ਦੀ ਵਡਿਆਈ। ਸੰਸਾਰ ਦੇ ਵਿੱਚ ਨੌ ਗ੍ਰਹਿ ਨੇ। ਕਹਿਣ ਲੱਗੇ ਹੁਣ ਇਹ ਨੌ ਦੇ ਨੌ ਗ੍ਰਹਿ ਜਿਤਨੇ ਵੀ ਹਨ, ਉਹਨਾਂ ਸਾਰਿਆਂ ਤੋਂ ਗੁਰਮੁਖ ਜਨ ਅੱਗੇ ਨਿਕਲ ਗਏ। ਗ੍ਰਸਤ ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਨੇ ਮਾਲਕ ਪਰਮਾਤਮਾ ਦੇ ਚਰਨਾਂ ਨਾਲ ਸਾਂਝ ਬਣਾ ਲਈ, ਪਰ ਇਹ ਸਾਰੀ ਦੀ ਸਾਰੀ ਵਡਿਆਈ ਗੁਰੂ ਦੀ ਵਡਿਆਈ ਹੈ। ਜਿੱਥੇ ਨੌ ਗ੍ਰਹਿ ਦਾ ਜ਼ਿਕਰ ਆਇਆ ਨਾ, ਇਹ ਸੂਰਜ ਹੈ, ਚੰਦਰਮਾ ਹੈ, ਬੁੱਧ ਹੈ, ਸ਼ਨੀਸ਼ਰ ਹੈ, ਇਹ ਤਾਂ ਆਦਿਕ ਵਿਦਵਾਨਾਂ ਨੇ ਨੌ ਗ੍ਰਹਿ ਸਾਧ ਗ੍ਰਸਤ ਵਿੱਚ ਪੂਰੇ ਸਤਿਗੁਰ ਦੀ ਵਡਿਆਈ, ਉਹ ਨੌ ਗ੍ਰਹਿਾਂ ਨੂੰ ਸਾਧ ਲਿਆ, ਇਹ ਵੀ ਵਿਦਵਾਨਾਂ ਨੇ ਜ਼ਿਕਰ ਕੀਤਾ। ਜਿਹੜੇ ਆ ਸਾਡੇ ਸਰੀਰ ਦੇ ਨੌ ਦਰਵਾਜ਼ੇ ਨੇ ਨਾ, ਨੌ ਦੁਆਰ ਹੈ, ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਇਹ ਜਿਹੜੀਆਂ ਨੌ ਸਾਡੀਆਂ ਗੋਲਕਾਂ, ਨੌ ਗ੍ਰਹਿ, ਨੌ ਦਰਵਾਜ਼ੇ, ਇਹਦੇ ਵਾਸਤੇ ਵੀ ਵਿਦਵਾਨਾਂ ਨੇ ਇੱਥੇ ਅਰਥ ਕੀਤੇ ਹੈ ਕਿ ਦੋ ਅੱਖਾਂ, ਦੋ ਕੰਨ, ਨੱਕ, ਮੂੰਹ, ਇਹ ਤਾਂ ਆਦਿਕ ਸਾਰੇ ਦੇ ਸਾਰੇ ਗੁਪਤ ਅੰਗ, ਇਹ ਜਿਹੜੇ ਨੌ ਦਰਵਾਜ਼ੇ ਨੇ, ਇਹਨਾਂ ਦੁਆਰਾ ਜਿਹੜੇ ਪਰਮੇਸ਼ਰ ਦੇ ਪਿਆਰੇ ਆ, ਇਹਨਾਂ ਤੋਂ ਉੱਚੇ ਉੱਠ ਖਲੋਂਦੇ ਆ। ਅੱਖਾਂ, ਕੰਨ, ਨੱਕ ਦੁਆਰਾ ਨਿਰੰਕਾਰ ਪਰਮੇਸ਼ਰ ਦੀ ਬੰਦਗੀ ਭਗਤੀ ਕਰਦੇ ਹਾਂ, ਇਹਨਾਂ ਨੌਵਾਂ ਤੋਂ ਵੀ ਅਗਾਂਹ ਨਿਕਲ ਗਏ, ਪਰਮਾਤਮਾ ਵਿੱਚ ਲੀਨ ਹੋ ਗਏ, ਗ੍ਰਸਤ ਜੀਵਨ ਵਿੱਚ ਰਹਿੰਦਿਆਂ ਹੋਇਆਂ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ। ਪਰ ਇਹ ਪੂਰੇ ਸਤਿਗੁਰ ਦੀ ਵਡਿਆਈ ਹੈ, ਇਹ ਸਤਿਗੁਰਾਂ ਦਾ ਹੀ ਪ੍ਰਤਾਪ ਹੈ ਜਿਨ੍ਹਾਂ ਨੇ ਗੁਰਮੁਖ ਜਨਾਂ ਨੂੰ ਇੱਥੋਂ ਤੱਕ ਉੱਚੀ ਅਵਸਥਾ ਵਿੱਚ ਪਹੁੰਚਾਇਆ ਹੈ। ਨੌ ਖੰਡ ਸਾਧ ਅਖੰਡ ਹੋਏ, ਨੌ ਦੁਆਰ ਲੰਘ ਨਿਜ ਘਰ ਜਾਈ। ਧਰਤੀ ਦੇ ਨੌ ਖੰਡ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਬਹੁਤ ਥਾਵਾਂ ਤੇ ਐਸੇ ਬਚਨ ਆਏ ਜਿਵੇਂ ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ। ਧਰਤੀ ਦੇ ਵੱਖ ਵੱਖ ਨੌ ਹਿੱਸੇ, ਜਿਸ ਦੇ ਵਿੱਚ ਸਾਰੀ ਦੀ ਸਾਰੀ ਸ੍ਰਿਸ਼ਟੀ ਹੀ ਆ ਜਾਂਦੀ ਹੈ, ਭਾਵ ਧਰਤੀ ਦੇ ਨੌ ਖੰਡਾਂ ਨੂੰ ਹੀ ਜਿੱਤ ਕੇ ਜਿਹੜੇ ਗੁਰਮੁਖ ਜਨ ਨੇ ਮਨ ਜੀਤਾ, ਜਗ ਜੀਵ, ਆਪ ਅਖੰਡ ਅਵਸਥਾ ਦੇ ਵਿੱਚ ਰਹਿੰਦੇ ਹਨ। ਇਹਨਾਂ ਸਾਰੇ ਦੇ ਸਾਰੇ ਸਰੀਰ ਦੇ ਇਹਨਾਂ ਕਰਮ ਇੰਦਰੀਆਂ, ਗਿਆਨ ਇੰਦਰੀਆਂ ਨੂੰ ਜਿੱਤ ਕੇ ਦਸਵੇਂ ਦੁਆਰ ਦੇ ਵਿੱਚ ਸਾਧ ਸੰਗਤ ਆਪਣਾ ਧਿਆਨ ਧਾਰਦੇ ਨੇ। ਉਹ ਇਹਨਾਂ ਸਰੀਰਕ ਅੰਗਾਂ ਤੋਂ ਵੀ ਉੱਚੇ ਉੱਠ ਖਲੋਂਦੇ, ਧਰਤੀ ਦੇ ਨੌ ਖੰਡਾਂ ਤੋਂ ਵੀ ਮਨ ਬਿਰਤੀ ਨੂੰ ਉੱਚਾ ਉਠਾ ਕੇ ਸਮਝ ਲਓ ਆਪਣੇ ਮਨ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ। ਸਾਰੇ ਦਾ ਸਾਰਾ ਜਗਤ ਸੰਸਾਰ ਹੀ ਉਹਨਾਂ ਨੇ ਜਿੱਤ ਲਿਆ ਹੈ। ਨੌ ਅੰਗ ਨੀਲ ਅਨੀਲ ਹੋਏ, ਨੌ ਕੁੱਲ ਨਿਗ੍ਰਹਿ ਸਹਿਜ ਸਮਾਈ। ਨੌ ਅੰਗਾਂ ਦੀ ਗਿਣਤੀ ਅਣਗਿਣਤ ਹਨ, ਕਿੰਨੇ ਜੀਵ ਨੇ, ਸਾਰਿਆਂ ਦੇ ਨੌ ਨੌ ਐਸੇ ਅੰਗ ਹਨ, ਭਾਵ ਨੌ ਕੁੱਲ ਨਿਗ੍ਰਹਿ, ਨੌ ਗੋਲਕਾਂ ਦੀ ਕਲਪਨਾ ਨੂੰ ਰੋਕ ਕੇ ਸਹਿਜ ਪਦ ਵਿੱਚ ਜਾ ਸਮਾਉਂਦੇ ਹਨ। ਰੋਕਣ ਦਾ ਮਤਲਬ ਨਿਗ੍ਰਹਿ ਸਹਿਜ ਸਮਾਈ, ਅੱਖਾਂ ਸੋਚਦੀਆਂ ਆਹ ਵੇਖੀਏ, ਇੱਥੇ ਸੈਰ ਕਰਕੇ ਆਈਏ, ਉੱਥੇ ਘੁੰਮ ਕੇ ਆਈਏ, ਉਹ ਕਿਲ੍ਹਾ ਵੇਖਣ ਵਾਲਾ ਹੈ, ਉਹ ਬਾਗ ਵੇਖਣ ਵਾਲਾ ਹੈ, ਉਹ ਬਗੀਚਾ ਵੇਖਣ ਵਾਲਾ ਹੈ, ਚਲੋ ਸਮੁੰਦਰ ਵੇਖਣ ਵਾਸਤੇ ਚੱਲੀਏ, ਕਹਿੰਦੀਆਂ ਨੇ ਅੱਖਾਂ। ਫਿਰਨ ਤੁਰਨ ਦੀਆਂ ਗੱਲਾਂ ਅੱਖਾਂ ਕਰਦੀਆਂ, ਦੁਨੀਆਂ ਨੂੰ ਤੱਕਦੀਆਂ ਬੜੀਆਂ ਖੁਸ਼ ਹੁੰਦੀਆਂ। ਕੰਨ ਇਹ ਵੀ ਗੱਲ ਸੁਣ ਲਈਏ, ਇਹ ਵੀ ਗਾਣਾ ਸੁਣ ਲਈਏ, ਇਹ ਵੀ ਗੀਤ ਸੁਣ ਲਈਏ, ਰਸਨਾਂ ਦੇ ਚਸਕੇ ਨਹੀਂ ਮੁੱਕਦੇ। ਨੱਕ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਜਿਹੜੀਆਂ ਸਾਧ ਸੰਗਤ ਉਹ ਲੈਂਦਾ ਹੈ। ਇਹ ਜਿਹੜੇ ਸਾਰੇ ਦੇ ਸਾਰੇ ਨੌ ਸਾਡੇ ਦਰਵਾਜ਼ੇ ਆ, ਇਹ ਜਿਹੜੀਆਂ ਨੌ ਗੋਲਕਾਂ ਨਾ, ਕਹਿੰਦੇ ਗੁਰਮੁਖ ਜਨ ਇਹਦੀ ਕਲਪਨਾ ਤੋਂ ਉੱਚੇ ਉੱਠ ਖਲੋਂਦੇ, ਭਾਵ ਇਹਨਾਂ ਦੀ ਦੌੜ ਤੋਂ ਉੱਚੇ ਉੱਠ ਖਲੋਂਦੇ ਨੇ। ਸਹਿਜ ਸਮਾਈ, ਸਹਿਜ ਪਦ ਦੇ ਵਿੱਚ ਲੀਨ ਹੁੰਦੇ ਹਨ। ਉਹ ਇਹਨਾਂ ਅੰਗਾਂ ਨੂੰ ਨਹੀਂ ਰਜਾਉਂਦੇ ਆ ਖਾ ਲਈਏ, ਆਹ ਪੀ ਲਈਏ, ਆਹ ਸੁਣ ਲਈਏ, ਆਹ ਸੁਗੰਧੀਆਂ ਲੈ ਲਈਏ, ਆਹ ਵਿਸ਼ੇ ਵਿਕਾਰ ਆਦਿਕ ਇਹਨਾਂ ਗੁਪਤ ਅੰਗਾਂ ਰਾਹੀਂ ਭੋਗ ਲਈਏ, ਭਾਵ ਉਹਨਾਂ ਸਾਰਿਆਂ ਨੇ ਪਰਮੇਸ਼ਰ ਦੀ ਬੰਦਗੀ ਵਿੱਚ ਜੁੜਨ ਵਾਲੇ ਬ੍ਰਹਮ ਗਿਆਨੀ ਤੱਤ ਬੇਤਾ ਜਿਹੜੇ ਨੇ, ਉਹਨਾਂ ਨੇ ਸਹਿਜ ਅਵਸਥਾ ਪ੍ਰਾਪਤ ਕਰ ਲਈ, ਇਹਨਾਂ ਸਾਰਿਆਂ ਅੰਗਾਂ ਤੋਂ ਵੀ ਉੱਚੇ ਉੱਠ ਖਲੋਤੇ ਹਨ। ਗੁਰਮੁਖ ਸੁਖ ਫਲ ਅਲੱਖ ਲਖਾਈ, ਆ ਗਿਆ ਨਾ ਬਚਨ, ਗੁਰਮੁਖ ਸੁਖ ਫਲ, ਉਹਨਾਂ ਨੇ सहज अवस्था विच टिक के सुख फल आत्मिक आनंद दा फल प्राप्त कर लिया है, परमेश्वर दे चरणा नाल जुड़ के उन्हों लाख लिया है, वह अलख परमात्मा नाल उन्हां दी सांझ बन गई है। भाई साहब भाई गुरदास जी ने ऐसियां दलीलां दे के गुरमुख जना दा जीवन दर्शाया है कि गुरमुख जन इस माया दे गेड़ विच भुल के परमात्मा नूं नहीं विसारदे, रहिंदे संसार जगत विच हन पर सात संगत जुड़े उस निरंकार परमेश्वर दे चरणा विच रहिंदे हन। वार सतवीं दी दसवीं पौड़ी विच हुण दस दस तरह दीआं गिणतियां करके जिवें दो तों लैके लगातार दो तीन चार पांच आदिक दी गिणती द्वारा भाई गुरदास जी परमेश्वर दे चरणा नाल जोड़ रहे, गुरमुख जन किवें इन्हां सारिआं तों उच्चे उठ के अकाल पुरख वाहिगुरु दे चरणा नाल लीन हो चुके आ, हुण इस पौड़ी विच फरमान कर रहे हन। यह वार सतवीं दी दसवीं पौड़ी है। सन्यासी दास नाम धर सच नाम विण नाम गणाया, दास अवतार आकार कर एकंकार ना अलख लखाया, तीर्थ पुरब संजोग विच दास पुरबी गुर पुरब ना पाया, एक मन एक ना चेतेओ साध संगत विण दह दिस धाया, दास दहया दास असव मेध खाए अमेद नखेद कराया, इंद्रियां दस वास कर बाहर जांदा वर्ज रहाया, पैरी पै जग पैरी पाया, पैरी पै जग पैरी पाया। सन्यासी दास नाम धर सच नाम विण नाम गणाया, जेड़े सन्यासी ने यह भी संसार जगत दे विच दस गिने हुए ने भी दस सन्यासी जेड़े वह बड़े महान है, जिवें नाथां दा जिक्र आया सी पिछे गोरखनाथ चंगरनाथ भंगरनाथ ये बड़े महान नाथ ने, इसे तरह जतियां दा जिक्र आया जिहड़ा हनुमान लक्ष्मण आदि ये बड़े वड्डे जति ने, इसे तरह सन्यासी है जिहड़े वह भी गिने हुए है, गिरी पुरी भारती सरस्वती दस वखरे नाउं अपने अपने रख के संसार जगत विच आख्या भी ये बड़े महान है। पर जिहड़े गुरमुख जाने आ साध संगत वह ये समझते ने ये आपा जनाउंदे ने असीं बड़े वड्डे सन्यासी हाँ, असीं बड़ी बंदगी कीती, असीं संसार छड्डिया होया, असीं एक कुली बना के उहदे च रह रहे हाँ, असीं संसार की मोह माया ते ग्रस्त जीवन तो निर्लेप हाँ, भावें इन्हां लोकां दे पास की है अपना ही नां गणाई जांदे है, अपनी होमे जिहड़ी अपने हंकार दे विच ही ये ग्रसे होए है, सच्चे नाम तो बिरथा ही तुरे फिरदे ने, परमेश्वर की बंदगी तो बिना ही तुरे फिरदे ने, भाव होमे अंदर पैदा हो गई इन्हां लोकां दे, इसलिए दस भटकदे फिरदे हन सन्यासी भावें दुनिया की नज़र किन्ने भी महान होण। दस अवतार आकार कर एकंकार ना अलख लखाया, दस अवतार सनातनी मत दे विच हिंदू मत दे विच मन्ने होए मच्छ कच्छ वराद कहिंदे, इह वी जिहड़े सरूप बने हन इह एक ओंकार भाव वाहेगुरु जिसनों आपां लफज वरते एक ओंकार समझाउण वास्ते भाई गुरदास जी ने बचन वरतिया एकंकार ना अलख लखाया, ये एक वाहेगुरु परमात्मा अलख नूं जाणदे नहीं हन। यह दस दे दस अवतार जिन्ने अपने आप विच मर्जी है महान होण परमेश्वर तों उरे ही बैठे ने, परमात्मा एक ओंकार वाहेगुरु नाल इन्हां दी कोई सांझ नहीं है, भाव परमेश्वर विच लीन नहीं हो सके अभेद नहीं हो सके, इसलिए रस्ता गुरमुख जना दा दसना भाई गुरदास जी ने कि गुरमुख जन गुरसिख ब्रह्म ज्ञानी परमात्मा विच लीन हो चुके हैं, इस करके ये जड़े ने ये सारे दे सारे गुरमुख जना तो पिछे रह गए। तीर्थ पुरब संजोग विच दास पुरबी गुर पुरब ना पाया, तीर्थां दे पुरब तीर्थां दे उत्ते जाके नहाउणा, कहिंदे ना मैं हरिद्वार जाके विसाखी दे उत्ते नहावांगा, मैं माघी दे उत्ते दिवाली दशहरा टुकड़ी निमाणी द्वादशी वितीपात वैदरत जन्माष्टमी ये तो आदिक जिहड़े पुरब ने, कहण लगे उन्हां दे विच लोक गलतान हो गए। पर खिमा करे एक बेनती कीती कहिंदे गुरपुरब ना पाया, पर गुरुआं दे जिहड़े पुरब सी ना वो तैनूं चेता भुल गए, ਇਹ ਸੰਸਾਰ ਦੇ ਵਿੱਚ ਬਾਕੀ ਪੁਰਬ ਤੂੰ ਮਨਾਉਂਦਾ ਰਿਹਾ ਤੇ ਖੁਸ਼ੀਆਂ ਕਰਦਾ ਰਿਹਾ, ਇਹ ਤੈਨੂੰ ਖੁਸ਼ੀ ਖੁਸ਼ੀ ਦਿੰਦੇ ਆ। ਪਰ ਸੱਜਣਾ ਜਿਹੜੇ ਗੁਰੂ ਦੇ ਪੁਰਬ ਸੀ ਨਾ, ਸਤਿਗੁਰਾਂ ਦੇ ਪੁਰਬ ਸੀ ਜਿਹੜੇ, ਉਹ ਤੈਨੂੰ ਵਾਹਿਗੁਰੂ ਵੱਲ ਲੈ ਕੇ ਜਾਂਦੇ ਸੀ। ਉੱਥੇ ਗੁਰਬਾਣੀ ਦੀ ਕੀਰਤੀ, ਨਿਰੰਕਾਰ ਵਾਹਿਗੁਰੂ ਦਾ ਜਸ, ਪਰਮਾਤਮਾ ਦੀ ਯਾਦ, ਤੈਨੂੰ ਨਾਮ ਸਿਮਰਨ ਵਿੱਚ ਜੋੜਨਾ ਸੀ। ਗੁਰਪੁਰਬ ਨਾ ਪਾਇਆ, ਗੁਰੂਆਂ ਦੇ ਪੁਰਬ ਜਿਹੜੇ ਸੀ ਉਹ ਤੈਨੂੰ ਚੇਤਾ ਭੁੱਲ ਗਏ ਤੇ ਪਰਮਾਤਮਾ ਨੂੰ ਨਹੀਂ ਪਾਇਆ ਤੂੰ। ਇਸ ਲਈ ਇਹ ਜਿਹੜੇ ਪੁਰਬ ਨੇ ਨਾ, ਜਿਹੜੇ ਤੂੰ ਮਨਾਉਂਦਾ ਫਿਰਦਾ, ਇਹ ਦਸ ਪੁਰਬ ਨੇ ਤੇ ਦਸ ਅਵਤਾਰ ਨੇ, ਇਹਨਾਂ ਨਾਲ ਪਰਮਾਤਮਾ ਵਾਹਿਗੁਰੂ ਨੂੰ ਨਹੀਂ ਪਾਇਆ ਜਾ ਸਕਦਾ। ਇੱਕ ਮਨ ਇੱਕ ਨਾ ਚੇਤਿਓ, ਸਾਧ ਸੰਗਤ ਵਿਣ ਦਹਿ ਦਿਸ ਧਾਇਆ। ਆਖਿਆ ਨਾ ਹੁਣ ਇਹਦੇ ਵਿੱਚ ਰਿਜ਼ਲਟ, ਤੱਤ ਦੀ ਗੱਲ ਦੱਸਦੇ ਨੇ। ਕਹਿਣ ਲੱਗੇ ਦਸਾਂ ਦਿਸ਼ਾਵਾਂ ਵਾਲੇ ਪਾਸੇ ਬੰਦਾ ਭਟਕਦਾ ਫਿਰਦਾ ਹੈ। ਭਾਵੇਂ ਦਸ ਅਵਤਾਰ ਨੇ, ਦਸ ਵੱਖ ਵੱਖ ਪੁਰਬ ਨੇ ਸਨਾਤਨੀ ਮਤ ਦੇ ਲੋਕਾਂ ਦੇ ਵੀ, ਪਰ ਭਾਈ ਗੁਰਦਾਸ ਜੀ ਕਹਿੰਦੇ ਇਹਨਾਂ ਸਾਰਿਆਂ ਵਿੱਚ ਗਲਤਾਨ ਹੋ ਕੇ ਖੁਸ਼ੀਆਂ ਮਨਾਉਂਦਾ ਰਿਹਾ, ਕਦੇ ਇੱਕ ਮਨ ਇੱਕ ਚਿੱਤ ਹੋ ਕੇ ਸਾਧ ਸੰਗਤ ਵਿੱਚ ਆਣ ਕੇ ਨਹੀਂ ਜਪਿਆ ਸਤਨਾਮ ਸ੍ਰੀ ਵਾਹਿਗੁਰੂ। ਇੱਕ ਮਨ ਇੱਕ ਨਾ ਚੇਤਿਓ, ਸਾਧ ਸੰਗਤ ਵਿਣ ਦਹਿ ਦੇ ਸਤਾਇਆ। ਦਸਾਂ ਦਿਸ਼ਾਵਾਂ ਵਾਲੇ ਪਾਸੇ ਮਨ ਹਿਰਦਾ ਇਹਨਾਂ ਲੋਕਾਂ ਦਾ, ਅਵਤਾਰੀ ਪੁਰਸ਼ਾਂ ਦਾ ਵੀ ਭਟਕਦਾ ਫਿਰਦਾ, ਕਿਉਂਕਿ ਉਹਨਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਪਰਮੇਸ਼ਰ ਨੂੰ ਚੇਤੇ ਨਹੀਂ ਕੀਤਾ। ਇੱਕ ਚਿੱਤ ਜਿਨ ਇੱਕ ਛਿਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਮਨ ਚਿੱਤ ਹੋ ਕੇ ਕਿਤੇ ਛਿਨ ਭਰ ਦਾ ਸਮਾਂ ਵੀ ਚੇਤੇ ਕਰ ਲਿਆ, ਜਮਾਂ ਦੀ ਫਾਈ ਕਾਲ ਦਾ ਡਰ ਮੁੱਕ ਗਿਆ। ਚੌਪਈ ਸਾਹਿਬ ਵਿੱਚ ਵੀ ਕਲਗੀਧਰ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਏਕ ਬਾਰ ਜਿਨ ਤੁਮੈਂ ਸੰਭਾਰਾ, ਮਨ ਚਿੱਤ ਕਰਕੇ ਪਰਮਾਤਮਾ ਜਿਨ੍ਹਾਂ ਨੇ ਇੱਕ ਵਾਰੀ ਵੀ ਪਿਆਰ ਵਿੱਚ ਭਿੱਜ ਕੇ ਤੈਨੂੰ ਆਪਣੇ ਮਨ ਹਿਰਦੇ ਵਿੱਚ ਸੰਭਾਲਿਆ ਵਸਾਇਆ, ਕੀ ਜੀਵਨ ਬਣ ਗਿਆ। ਏਕ ਬਾਰ ਜਿਨ ਤੁਮੈਂ ਸੰਭਾਰਾ, ਕਾਲ ਫਾਸ ਤੇ ਤਾਹੇ ਉਬਾਰਾ। ਕਾਲ ਦੀ ਫਾਈ ਤੋਂ ਪਰਮਾਤਮਾ ਤੂੰ ਉਹਨਾਂ ਨੂੰ ਬਚਾ ਦਿੱਤਾ। ਇਸ ਲਈ ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਸਾਧ ਸੰਗਤ ਵਿੱਚ ਪ੍ਰਭੂ ਨੂੰ ਚੇਤੇ ਨਹੀਂ ਕੀਤਾ, ਭਾਵੇਂ ਉਹ ਜਿੰਨੇ ਮਰਜ਼ੀ ਆਪਣੇ ਆਪ ਵਿੱਚ ਅਵਤਾਰੀ ਪੁਰਸ਼ ਹੋਣ, ਜਿਤਨੇ ਮਰਜ਼ੀ ਸੰਨਿਆਸੀ ਹੋਣ ਤੇ ਵੱਖ ਵੱਖ ਰੂਪ ਧਾਰ ਕੇ ਦੁਨੀਆਂ ਵਿੱਚ ਸਤਿਕਾਰ ਮਾਣ ਲੋਕਾਂ ਕੋਲੋਂ ਪ੍ਰਾਪਤ ਕਰੀ ਜਾਣ, ਪਰ ਉਹਨਾਂ ਦੀ ਬਿਰਤੀ ਦਹਿ ਦੇ ਸਤਾਇਆ, ਦਸਾਂ ਦਿਸ਼ਾਵਾਂ ਵਾਲੇ ਪਾਸੇ ਹੀ ਭਟਕਦੀ ਹੈ। ਬਾਣੀ ਵਿੱਚ ਵੀ ਦਹਿ ਦਿਸ ਸ਼ਬਦ ਦਸ ਦਿਸ਼ਾ ਦਾ ਜ਼ਿਕਰ ਆਇਆ। ਇਹਦੀ ਦਾਸ ਬੇਨਤੀ ਕਰ ਦੇਵੇ, ਦਸ ਦਿਸ਼ਾਵਾਂ ਉੱਤਰ ਦੱਖਣ ਪੂਰਬ ਪੱਛਮ ਚਾਰ ਹੋ ਗਈਆਂ, ਚਾਰ ਗੁੱਠਾਂ ਜਿਹੜੀਆਂ ਚਾਰ ਨੁਕਰਾਂ ਨੇ ਅੱਠ ਹੋ ਗਈਆਂ, ਉੱਪਰ ਅਤੇ ਥੱਲੇ ਇਹ ਦਸ ਦਿਸ਼ਾਵਾਂ ਨੇ। ਇਹਨਾਂ ਲੋਕਾਂ ਦਾ ਮਨ ਵੀ ਦਸਾਂ ਦਿਸ਼ਾਵਾਂ ਵਾਲੇ ਪਾਸੇ ਪ੍ਰਭੂ ਚਰਨਾਂ ਨਾਲ ਇੱਕ ਚਿੱਤ ਬਿਰਤੀ ਇਕਾਗਰ ਕਰਨ ਤੋਂ ਬਿਨਾਂ ਭਟਕਦਾ ਰਹਿੰਦਾ ਹੈ। ਦਸ ਦਹਿਆਂ ਦਸ ਅਸਵ ਮੇਦ, ਖਾਏ ਅਮੇਦ ਨਖੇਦ ਕਰਾਇਆ। ਦਸ ਦਹੇ ਮੁਸਲਮਾਨਾਂ ਦੇ ਅਰ ਹਿੰਦੂਆਂ ਦੇ, ਇਹ ਵੱਖ ਵੱਖ ਮੰਨੇ ਹੋਏ ਯੱਗ ਆਦਿਕ ਨੇ, ਵੱਖ ਵੱਖ ਮੰਨੇ ਹੋਏ ਦਸ ਧਰਮ ਦੇ ਕੰਮ ਹਨ। ਹਿੰਦੂਆਂ ਨੇ ਵੀ ਦਸ ਜੱਗ ਆਪਣੇ ਮੰਨੇ ਹੋਏ, ਉਹਦੇ ਵਿੱਚ ਉਹਨਾਂ ਨੇ ਕਿਹਾ ਅਸਵ ਮੇਦ ਜੱਗ, ਗਾਜ ਮੇਦ ਜੱਗ, ਗਊ ਮੇਦ ਜੱਗ, ਅੱਜ ਜਰ ਅੱਜ ਜੱਗ, ਨਰ ਜੱਗ, ਰਾਜਸ ਜੱਗ, ਬ੍ਰਹਮ ਜੱਗ, ਅੰਨ ਜੱਗ, ਹੋਤਰ ਜੱਗ, ਚਾਤਰ ਜੱਗ, ਇਤ ਆਦਿਕ। ਇਹ ਜਿਹੜੇ ਲੋਕ ਆ, ਇਹ ਇਸ ਤਰ੍ਹਾਂ ਦੇ ਵੀ ਜੱਗ ਜਿਹੜੇ ਆ ਇਹਨਾਂ ਲੋਕਾਂ ਨੇ ਮੰਨੇ ਹੋਏ ਆ। ਔਰ ਦਾਸ ਦ੍ਰਿਸ਼ਟਾਂਤ ਮਾਤਰ ਇੱਕ ਬੇਨਤੀ ਕਰਦੇ ਹਾਂ, ਜਿਹੜੇ ਸਾਧ ਸੰਗਤ ਅਸਮੇਧ ਜੱਗ ਹੈ ਨਾ, ਇਹਦੇ ਵਿੱਚ ਅਸ ਘੋੜੇ ਨੂੰ ਕਹਿੰਦੇ, ਘੋੜੇ ਦੀ ਬਲੀ ਦਿੱਤੀ ਜਾਂਦੀ ਇਹਦੇ ਚ, ਇਹ ਤਰ੍ਹਾਂ ਤਰ੍ਹਾਂ ਦੀਆਂ ਬਲੀਆਂ ਵੀ ਦਿੰਦੇ ਨੇ ਲੋਕ ਇਹਨਾਂ ਜੱਗਾਂ ਚ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਬਚਨ ਆਏ, ਕਹਿੰਦੇ ਗੈਂਡਾ ਮਾਰ ਹੋਮ ਜੱਗ ਕੀਏ, ਦੇਵਤਿਆਂ ਕੀ ਬਾਣੇ। ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ ਕਈ ਐਸੇ ਜੱਗ ਨੇ ਜਿਹਦੇ ਵਿੱਚ ਗੈਂਡੇ ਦੀ ਬਲੀ ਦਿੱਤੀ ਜਾਂਦੀ ਹੈ, ਤਰ੍ਹਾਂ ਤਰ੍ਹਾਂ ਦੇ ਐਸੇ ਮਾਸ ਰਿੰਨੇ ਜਾਂਦੇ ਆ ਉਸ ਵੇਲੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ, ਭਾਈ ਇਹ ਅਸਵ ਮੇਦ ਤੇ ਇਹ ਜਿਤਨੇ ਵੀ ਜੱਗ ਆਦਿਕ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਨਾ, ਨਖੇਦ ਕਰਾਇਆ। ਕਹਿੰਦੇ ਸਾਰੇ ਦੇ ਸਾਰੇ ਨਖੇਦ ਆ, ਇਹ ਅਪਵਿੱਤਰ ਆ, ਇਹ ਮਾਲਕ ਪਰਮਾਤਮਾ ਤੱਕ ਨਹੀਂ ਤੁਹਾਨੂੰ ਲੈ ਕੇ ਜਾ ਸਕਦੇ, ਇਹਨਾਂ ਚ ਅਹਿੰਸਾ ਆਦਿਕ ਤੇ ਹੋਰ ਕਰਮ ਤੁਸੀਂ ਕਰਦੇ ਹੋ। ਇਸ ਲਈ ਇਹਨਾਂ ਦੇ ਨਾਲ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਨਹੀਂ ਹੋਇਆ ਜਾ ਸਕਦਾ। ਅਕਾਲ ਪੁਰਖ ਪਰਮੇਸ਼ਰ ਦੀ ਹਜ਼ੂਰੀ ਵਿੱਚ ਲੈ ਕੇ ਜਾਣ ਵਾਲਾ ਹੈ ਕੇਵਲ ਤੇ ਕੇਵਲ ਉਹਦਾ ਸਿਮਰਨ, ਗੁਰਮੰਤਰ ਵਾਹਿਗੁਰੂ 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 ਵਾਹਿਗੁਰੂ। ਇਸ ਲਈ ਇਹ ਸਾਰੇ ਦੀ ਸਾਰੀ ਭਟਕਣਾ ਵਿੱਚੋਂ ਗੁਰਮਤ ਨੇ ਸਾਨੂੰ ਕੱਢ ਦਿੱਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਫਿਰ ਕਹਿੰਦੇ ਨੇ, ਇੰਦਰੀਆਂ ਦਸ ਵਸ ਕਰ ਬਾਹਰ ਜਾਂਦਾ ਵਰਜ ਰਹਾਇਆ। ਗੁਰਮੁਖ ਜਨਾਂ ਨੇ ਕੀ ਕੀਤਾ, ਕਹਿੰਦੇ ਦਸ ਦੀਆਂ ਦਸ ਇੰਦਰੀਆਂ ਆਪਣੇ ਵਸ ਵਿੱਚ ਉਹਨਾਂ ਨੇ ਕਰ ਲਈਆਂ ਨੇ। ਇਹ ਕਰਮ ਇੰਦਰੀਆਂ, ਗਿਆਨ ਇੰਦਰੀਆਂ ਉਹਨਾਂ ਨੇ ਆਪਣੇ ਵਸ ਚ ਕਰ ਲਈਆਂ, ਤੇ ਸਾਧ ਸੰਗਤ ਬਾਹਰ ਜਾਂਦਾ ਵਰਜ ਰਹਾਇਆ। ਇਹ ਜਿਹੜਾ ਮਨ ਬਾਹਰ ਨੂੰ ਭਟਕਦਾ ਸੀ ਨਾ, ਭੱਜ ਭੱਜ ਕੇ ਜਾਂਦਾ ਸੀ, ਉਹਨੂੰ ਆਪਣੇ ਘਰ ਲੈ ਆਉਂਦਾ, ਹਿਰਦੇ ਘਰ ਵਿੱਚ ਮਨ ਨੂੰ ਵਰਜ ਕੇ ਅੰਤਸ਼ ਕਰਨ ਵਿੱਚ ਅੰਤਰਾਤਮੇ ਟਿਕਾ ਦਿੱਤਾ। ਹੁਣ ਇਹ ਕਿਤੇ ਵੀ ਇੱਧਰ ਉੱਧਰ ਨਹੀਂ ਜਾਂਦਾ ਗੁਰਮੁਖ ਜਨਾਂ ਦਾ ਮਨ। ਪੈਰੀ ਪੈ ਜਗ ਪੈਰੀ ਪਾਇਆ, ਪੈਰੀ ਪੈ ਕੇ ਜਗਤ ਨੂੰ ਨਿਵਾ ਲੈਂਦੇ ਹਨ, ਭਾਵ ਨਿਮਰਤਾ ਦੇ ਨਾਲ ਸਤਿਗੁਰੂ ਅੱਗੇ ਝੁਕੇ ਨਮਸਕਾਰ ਕੀਤੀ। ਜਿਹੜੇ ਗੁਰੂ ਦੇ ਪੈਰਾਂ ਤੇ, ਗੁਰੂ ਦੇ ਚਰਨਾਂ ਤੇ, ਸਤਿਗੁਰ ਦੇ ਚਰਨਾਂ ਕਮਲਾਂ ਤੇ ਡਿੱਗਦੇ ਨੇ ਨਿਮਰਤਾ ਤੇ ਪਿਆਰ ਨਾਲ, ਫਿਰ ਐਸੇ ਗੁਰਮੁਖ ਜਨਾਂ ਦੇ ਜਗਤ ਵੀ ਪੈਰੀ ਪੈਂਦਾ ਹੈ, ਦੁਨੀਆਂ ਵੀ ਉਹਨਾਂ ਦਾ ਸਤਿਕਾਰ ਕਰਦੀ ਹੈ, ਅਦਬ ਕਰਦੀ ਹੈ। ਵਾਰ ਸਤਵੀਂ ਦੀ 11ਵੀਂ ਪੌੜੀ ਵਿੱਚ ਅੰਮ੍ਰਿਤ ਬਚਨ ਫੁਰਮਾਨ ਕਰ ਰਹੇ ਹਨ। ਇੱਕ ਮਨ ਹੋਏ ਇਕਾਦਸ਼ੀ, ਗੁਰਮੁਖ ਵਰਤ ਪਤੀ ਬ੍ਰਤ ਭਾਇਆ। 11 ਰੁਦਰ ਸਮੁੰਦਰ ਵਿੱਚ ਪਲ ਦਾ ਪਾਰਾ ਵਾਰ ਨਾ ਪਾਇਆ। 11 ਕਸ 11 ਕਸੇ, ਕਸ ਕਸਵੱਟੀ ਕਸ ਕਸਾਇਆ। 11 ਗੁਣ ਫੈਲਾਓ ਕਰ, ਕੱਚ ਪਕਾਈ ਅਘੜ ਕਢਾਇਆ। 11 ਦਾਓ ਚੜਾਓ ਕਰ, ਦੂਜਾ ਭਾਓ ਕੁਦਾਓ ਰਹਾਇਆ। 11 ਗੇੜਾ ਸਿੱਖ ਸੁਣ, ਗੁਰ ਸਿੱਖ ਲੈ ਗੁਰ ਸਿੱਖ ਸਦਾਇਆ। ਸਾਧ ਸੰਗਤ ਗੁਰ ਸ਼ਬਦ ਵਸਾਇਆ, ਸਾਧ ਸੰਗਤ ਗੁਰ ਸ਼ਬਦ ਵਸਾਇਆ। ਇੱਕ ਮਨ ਹੋਏ ਇਕਾਦਸ਼ੀ, ਗੁਰਮੁਖ ਵਰਤ ਪਤੀ ਬ੍ਰਤ ਪਾਇਆ। ਮਨ ਇਕਾਗਰ ਕਰਕੇ ਗੁਰਮੁਖਾਂ ਨੂੰ ਪਤੀ ਬ੍ਰਤ ਧਰਮ ਨਿਸ਼ਚਾ ਹੋ ਗਿਆ, ਜੋ ਉਹਨਾਂ ਨੂੰ ਪਾਇਆ ਉਹਨਾਂ ਦਾ ਇਹੋ ਹੀ ਇਕਾਦਸ਼ੀ ਵਰਤ ਹੈ। ਧਿਆਨ ਦਿਆ ਜੇ, ਇਕਾਦਸ਼ੀ ਦਾ ਅੱਖਰੀ ਅਰਥ ਜਿਹੜਾ ਉਹ ਸਾਧ ਸੰਗਤ 11 ਹੁੰਦਾ ਹੈ, ਗਿਣਤੀ ਵਾਲਾ ਜਿਹੜਾ 11 ਹੈ। ਸੋ ਸਾਧ ਸੰਗਤ ਜਿਹੜੇ ਹਿੰਦੂ ਮਤ ਦੇ ਲੋਕ ਨੇ ਨਾ, ਉਹ ਇਕਾਦਸ਼ੀ ਵਾਲੇ ਦਿਨ ਕਈ ਔਰਤਾਂ ਵਰਤ ਰੱਖਦੀਆਂ। ਇਕਾਦਸ਼ੀ ਮਹੀਨੇ ਵਿੱਚ 2 ਵਾਰੀ ਆਉਂਦੀ ਹੈ, ਇੱਕ ਵਾਰੀ ਮੱਸਿਆ ਤੋਂ ਬਾਅਦ, ਇੱਕ ਵਾਰੀ ਪੂਰਨਮਾਸ਼ੀ ਤੋਂ ਬਾਅਦ। ਕਹਿਣ ਲੱਗੇ ਉਹ ਜਿਹੜੀਆਂ ਔਰਤਾਂ ਵਾ, ਉਹ ਕਹਿੰਦੀਆਂ ਸ਼ਾਇਦ ਅਸੀਂ ਇਹ ਵਰਤ ਰੱਖੀਏ ਤੇ ਸਾਡੇ ਪਤੀ ਦੀ ਉਮਰ ਲੰਮੀ ਹੋ ਜਾਏਗੀ, ਸਾਡੇ ਘਰਾਂ ਚ ਸੁੱਖ ਆ ਜਾਣਗੇ। ਇਹਦੀ ਨਿਖੇਧੀ ਕਰਦੇ ਭਾਈ ਗੁਰਦਾਸ ਜੀ, ਕਹਿੰਦੇ ਇੱਕ ਮਨ ਇੱਕ ਚਿੱਤ ਹੋ ਕੇ ਜਿਹੜੇ ਗੁਰਮੁਖ ਜਾਣੇ ਆ ਸਾਧ ਸੰਗਤ, ਉਹ ਜੀਵ ਇਸਤਰੀ ਆ, ਉਹਨਾਂ ਦਾ ਭਰਤਾ ਅਕਾਲ ਪੁਰਖ ਵਾਹਿਗੁਰੂ ਆ। ਇਸ ਲਈ ਇਹਨਾਂ ਗੁਰਮੁਖ ਜਨਾਂ ਦੀ ਜਿਹੜੀ ਇਕਾਦਸ਼ੀ ਆ ਉਹ ਕੀ ਆ, ਕਿਵੇਂ ਇਕਾਦਸ਼ੀ ਮਨਾਉਂਦੇ ਨੇ, ਉਹ ਸੰਸਾਰੀ ਵਰਤ ਆਦਿਕ ਨਹੀਂ ਰੱਖਦੇ, ਭਾਵ ਉਹ ਇੱਕ ਮਨ ਚਿੱਤ ਹੋ ਕੇ ਨਿਰੰਕਾਰ ਪਰਮਾਤਮਾ ਵਾਹਿਗੁਰੂ ਨੂੰ ਪ੍ਰਸੰਨ ਕਰਦੇ ਨੇ, ਪਰਮੇਸ਼ਰ ਨੂੰ ਪ੍ਰਸੰਨ ਕਰਦੇ ਨੇ, ਅਕਾਲ ਪੁਰਖ ਵਾਹਿਗੁਰੂ ਦੀ ਖੁਸ਼ੀ ਇਸ ਤਰ੍ਹਾਂ ਲੈਂਦੇ ਹਨ। ਭਾਈ ਗੁਰਦਾਸ ਜੀ ਦੇ ਹੀ ਆਪਣੇ ਪਾਵਨ ਕਵਿਤਾ ਦੇ ਵਿੱਚ ਬਚਨ ਹਨ, ਗੁਰ ਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ, ਪਤੀ ਬ੍ਰਤ ਏਕ ਟੇਕ ਦੁਬਦਾ ਨਿਵਾਰੀ ਹੈ। ਸਹੀ ਅਰਥਾਂ ਚ ਉਹ ਪਤੀ ਬ੍ਰਤ ਔਰਤ ਆ ਜਿਹਨੇ ਇੱਕ ਦੇ ਉੱਤੇ ਹੀ ਟੇਕ ਰੱਖੀ ਹੈ, ਇੱਕ ਦਾ ਹੀ ਆਸਰਾ ਲਿਆ ਹੈ। ਜਿਹੜੇ ਗੁਰਸਿੱਖ ਜਨ ਨੇ ਉਹ ਗੁਰੂ ਕੀ ਸੰਗਤ ਵਿੱਚ ਮਿਲ ਕੇ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਹੀ ਜੁੜਦੇ, ਬਾਕੀ ਸਭ ਵਰਤ ਆਦਿਕ ਰੱਖਣ ਵਾਲੀਆਂ ਜਿਤਨੀਆਂ ਵੀ ਦੁਬਦਾ ਨੇ ਉਹਨਾਂ ਨੇ ਆਪਣੇ ਅੰਦਰੋਂ ਖਤਮ ਕਰ ਦਿੱਤੀਆਂ। ਛੋਡੈ ਅੰਨ ਕਰੈ ਪਾਖੰਡ, ਨਾ ਸੁਹਾਗਣ ਨਾ ਉਹ ਰੰਡ, ਭਾਵ ਉਹਨਾਂ ਦਾ ਐਸਾ ਜੀਵਨ ਬਣ ਗਿਆ ਕਿ ਅਸੀਂ ਆਪਣੇ ਅਕਾਲ ਪੁਰਖ ਪਰਮੇਸ਼ਰ ਨੂੰ ਖੁਸ਼ ਕਰਨਾ ਹੈ। ਵਰਤ ਇਹ ਨਹੀਂ ਰੱਖਣਾ ਕਿ ਅਸੀਂ ਅੱਜ ਖਾਣਾ ਨਹੀਂ ਆ ਸਵੇਰ ਤੋਂ ਲੈ ਕੇ ਸਾਰਾ ਦਿਨ ਕੁਝ। ਵਰਤ ਪਤਾ ਕੀ ਹੈ, ਜ਼ਬਾਨ ਬੁਰਾ ਨਾ ਬੋਲੇ, ਅੱਖੀਆਂ ਬੁਰਾ ਨਾ ਵੇਖਣ, ਕੰਨ ਬੁਰਾ ਨਾ ਸੁਣਨ, ਪੈਰ ਬੁਰੇ ਪਾਸੇ ਨਾ ਚੱਲਣ, ਇਹਨਾਂ ਨੂੰ ਵਰਜ, ਰੋਟੀ ਤੋਂ ਨਾ ਵਰਜ ਆਪਣੇ ਮਨ ਨੂੰ ਕਿ ਮੈਂ ਪ੍ਰਸ਼ਾਦਾ ਨਹੀਂ ਛਕਣਾ। ਇਸ ਲਈ ਇਹ ਨਾ ਸੋਚ ਕੇ ਮੈਂ ਆਪਣੇ ਢਿੱਡ ਵਿੱਚ, ਆਪਣੇ ਪੇਟ ਚ, ਮੂੰਹ ਰਾਹੀਂ ਕੋਈ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਖਾਣਾ ਨਹੀਂ ਹੈ, ਛਕਣਾ ਨਹੀਂ ਗਾ ਮੈਂ ਕੁਝ, ਤੇ ਇਹ ਮੇਰਾ ਵਰਤਿਆ। ਵਰਤ ਸਹੀ ਅਰਥਾਂ ਚ ਇਹ ਹੋਵੇ ਕਿ ਮੇਰੀ ਰਸਨਾ ਤੋਂ ਕੋਈ ਬੁਰਾ ਬੋਲ ਬਾਹਰ ਨੂੰ ਨਾ ਆਵੇ, ਮੇਰੇ ਮੁੱਖ ਤੋਂ ਕਿਸੇ ਦਾ ਦਿਲ ਨਾ ਟੁੱਟੇ, ਕਿਸੇ ਦਾ ਹਿਰਦਾ ਦੁਖੀ ਨਾ ਹੋਵੇ, ਜੇ ਮੇਰੀ ਰਸਨਾ ਤੋਂ ਬਚਨ ਨਿਕਲਣ ਤੇ ਪਾਰੇ ਉਪਕਾਰ ਦੇ ਬਚਨ ਹੀ ਨਿਕਲਣ ਜਿਹੜੇ ਗੁਰਮੁਖ ਜਾਣੇ ਉਹਨਾਂ ਦੀ ਇਹ ਇਕਾਦਸ਼ੀ ਹੈ। ਐਸੇ ਵਰਤ ਰੱਖਣ ਵਾਲੇ ਨੇ ਗੁਰਸਿੱਖ ਪਿਆਰੇ। ਇਸ ਲਈ ਬਾਹਰੀ ਵਰਤਾਂ ਦੇ ਖਾਣ ਪੀਣ ਤੋਂ ਵਰਜ ਕੇ ਰੱਖਣਾ ਆਪਣੇ ਮਨ ਹਿਰਦੇ ਨੂੰ ਤੇ ਸਾਧ ਸੰਗਤ ਉਹਨੂੰ ਕਹਿਣਾ ਅਸੀਂ ਵਰਤ ਰੱਖਿਆ, ਗੁਰਸਿੱਖ ਇਧਰਲੇ ਪਾਸੇ ਨਹੀਂ ਜਾਂਦਾ। ਬਾਣੀ ਚ ਵੀ ਬਚਨ ਆਏ, ਵਰਤ ਨਾ ਕਰੋ ਨਾ ਮੈਂ ਰਮਦਾਨਾ, ਨਾ ਮੈਂ ਰਮਜ਼ਾਨ ਦੇ ਰੋਜੇ ਰੱਖਦਾ ਹਾਂ ਤੇ ਨਾ ਮੈਂ ਕੋਈ ਵਰਤ ਆਦਿਕ ਰੱਖਦਾ ਹਾਂ। ਗਿਆਰਾਂ ਰੁਦਰ ਸਮੁੰਦਰ ਵਿੱਚ ਪਲਦਾ ਪਾਰਾ ਵਾਰ ਨਾ ਪਾਇਆ। ਹੁਣ ਰੁਦਰ ਸ਼ਿਵਜੀ ਨੂੰ ਕਹਿੰਦੇ ਨੇ, ਗਿਆਰਾਂ ਰੁਦਰ ਸਮੁੰਦਰ ਵਿੱਚ ਕਹਿੰਦੇ ਸ਼ਿਵਾ ਨੇ ਇਹ ਗੱਲ ਜਿਵੇਂ ਦੱਸੀ ਹੈ ਕਿ ਸੰਸਾਰ ਸਮੁੰਦਰ ਦੇ ਵਿੱਚ 11 ਐਸੇ ਐਸੇ ਮਹਾਨ ਪਦਾਰਥ ਆ, ਇੱਕ ਪਲ ਦਾ ਵੀ ਪਾਰਾਵਾਰ ਨਹੀਂ ਪਾਇਆ, ਭਾਵ 11 ਰੁਦਰ ਸਮੁੰਦਰ ਵਿੱਚ। ਫਿਰ ਠੇਠ ਅਰਥ ਸੁਣ ਲੈਣੇ, 11 ਸ਼ਿਵਾ ਨੇ ਸੰਸਾਰ ਸਮੁੰਦਰ ਵਿਖੇ ਈਸ਼ਵਰ ਦੀ ਇੱਕ ਪਲ ਦਾ ਵੀ ਪਾਰਾਵਾਰ ਨਹੀਂ ਪਾਇਆ। ਤਰ੍ਹਾਂ ਤਰ੍ਹਾਂ ਦੇ ਸ਼ਿਵ ਜੀ ਦੇ ਅਵਤਾਰ ਹੋਏ ਨੇ, ਉਹਨਾਂ ਨੂੰ 11 ਮੰਨਦੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਭਾਈ ਆਹ ਸੰਸਾਰ ਜਗਤ ਦੇ ਵਿੱਚ ਉਹਨਾਂ ਨੇ ਪਰਮਾਤਮਾ ਦਾ ਕੋਈ ਪਾਰਾਵਾਰ ਨਹੀਂ ਪਾਇਆ। ਜਿੰਨੇ ਮਰਜ਼ੀ ਤੁਸੀਂ ਭਾਵੇਂ 11 ਮੰਨਦੇ ਹੋ, ਇੱਥੇ ਕਰੋੜਾਂ ਹੀ ਸ਼ਿਵ ਹੋਏ ਹੋਣ, ਕੋਈ ਪ੍ਰਭੂ ਦਾ ਪਾਰਾਵਾਰ ਨਹੀਂ ਪਾ ਸਕਦਾ। ਕਲਗੀਧਰ ਪਾਤਸ਼ਾਹ ਵੀ ਜ਼ਿਕਰ ਕਰਦੇ ਨੇ, ਏਕ ਸ਼ਿਵ ਪਏ ਏਕ ਗਏ ਏਕ ਫਿਰ ਪਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਕਈ ਇਸ ਧਰਤੀ ਤੇ ਹੋ ਨਿਬੜੇ, ਕਈ ਇਸ ਸੰਸਾਰ ਤੇ ਜੰਮਦੇ ਰਹੇ ਤੇ ਚਲੇ ਜਾਂਦੇ ਰਹੇ, ਕੀ ਸ਼ਿਵ ਜੀ ਤੇ ਕੀ ਰਾਮ ਤੇ ਕੀ ਕ੍ਰਿਸ਼ਨ, ਸਾਰੇ ਦੇ ਸਾਰੇ ਸੰਸਾਰ ਜਗਤ ਚ ਆਏ ਚਲੇ ਗਏ, ਕਈ ਅਵਤਾਰ ਤਾਰੇ, ਪਰ ਪ੍ਰਭੂ ਦਾ ਅੰਤ ਪਾਰਾਵਾਰ ਨਹੀਂ ਪਾ ਸਕੇ। 11 ਕਸੇ ਕਸ ਕਸਵੱਟੀ ਕਸ ਕਸਾਇਆ। 10 ਇੰਦਰੀਆਂ ਤੇ 11ਵਾਂ ਮਨ, ਇਹ 11 ਦੇ 11 ਹੀ ਕਸ ਲਏ ਤੇ ਸਾਧ ਸੰਗਤ ਇਹਨਾਂ ਦੇ ਸਾਰੇ ਵਿਸ਼ੇ ਵਿਕਾਰ ਜੋ ਇਹਨਾਂ ਰਾਹੀਂ ਸਾਡੇ ਅੰਦਰ ਜਾਂਦੇ ਸੀ ਉਹਨਾਂ ਸਾਰਿਆਂ ਨੂੰ ਕਾਬੂ ਕਰ ਲਿਆ ਤੇ ਪਰਮਾਤਮਾ ਦੀ ਭਗਤੀ ਦੀ ਕਸਵੱਟੀ ਦੇ ਉੱਤੇ ਲਾ ਕੇ ਗੁਰਮੁਖ ਜਨਾਂ ਨੇ ਇਹ ਮਨ ਸੋਨੇ ਦੀ ਤਰ੍ਹਾਂ ਸ਼ੁੱਧ ਬਣਾ ਲਿਆ। ਨਾ ਹੁਣ ਉਹਨਾਂ ਦੀਆਂ ਕਰਮ ਇੰਦਰੀਆਂ, ਗਿਆਨ ਇੰਦਰੀਆਂ, 10 ਹੋ ਗਈਆਂ, 5 ਕਰਮ ਇੰਦਰੀਆਂ, 5 ਗਿਆਨ ਇੰਦਰੀਆਂ, 11ਵਾਂ ਮਨ, ਕੋਈ ਵੀ ਹੁਣ ਇੱਧਰ ਉੱਧਰ ਨਹੀਂ ਭਟਕਦਾ। ਗੁਰਮੁਖ ਜਨਾਂ ਨੇ ਆਪਣੇ ਵਸ ਚ ਕੀਤਾ ਤੇ ਵਸ ਚ ਕਰਕੇ ਭਗਤੀ ਦੀ ਕਸਵੱਟੀ ਤੇ ਫਿਰ ਲਾਇਆ ਇਹਨੂੰ ਤੇ ਸਾਧ ਸੰਗਤ ਇਸ ਮਨ ਹਿਰਦੇ ਨੂੰ ਲਾ ਕੇ ਕਸਵੱਟੀ ਤੇ ਸ਼ੁੱਧ ਬਣਾ ਲਿਆ, ਨਿਰਮਲ ਬਣਾ ਲਿਆ। 11 ਗੁਣ ਫੈਲਾਓ ਕਰ ਕੱਚ ਪਕਾਈ ਅਘੜ ਕਢਾਇਆ। ਕੱਚੇ ਅਘੜ ਮਨ ਨੂੰ ਘੜ ਘੜ ਕੇ ਘੜ ਘੜ ਕੇ ਗੁਰਮੁਖ ਜਨਾਂ ਨੇ, ਪਰਮੇਸ਼ਰ ਦੇ ਪਿਆਰਿਆਂ ਨੇ ਇਹਨਾਂ ਨੂੰ ਪੱਕਾ ਕਰ ਲਿਆ। ਭਾਵ ਇਹ ਜਿਹੜੇ ਸਾਰੇ ਦੇ ਸਾਰੇ ਗੁਣ ਪਿੱਛੇ ਦੱਸਿਆ ਨਾ, 5 ਕਰਮ ਇੰਦਰੀਆਂ, ਗਿਆਨ ਇੰਦਰੀਆਂ, ਉਹ ਸਾਰੇ ਦੇ ਸਾਰੇ, ਨਾ ਅੱਖਾਂ ਬੁਰਾ ਵੇਖਣ, ਕੰਨ ਬੁਰਾ ਨਾ ਸੁਣਨ, ਸਾਧ ਸੰਗਤ ਰਸਨਾ ਬੁਰਾ ਨਾ ਬੋਲੇ, ਪੈਰ ਬੁਰੇ ਪਾਸੇ ਨਾ ਚੱਲਣ, ਹੱਥ ਕਿਸੇ ਦਾ ਬੁਰਾ ਨਾ ਕਰਨ, ਇਸ ਤਰ੍ਹਾਂ ਸਾਰੇ ਦੇ ਸਾਰੇ ਗੁਣਾਂ ਦਾ ਉਹਨਾਂ ਦੇ ਮਨ ਹਿਰਦੇ ਦੇ ਵਿੱਚ ਫੈਲਾਓ ਹੋ ਗਿਆ ਤੇ ਕਹਿਣ ਲੱਗੇ ਜਿਹੜਾ ਨਾ ਘੜਿਆ ਜਾਣ ਵਾਲਾ ਮਨ ਸੀ ਨਾ, ਅਘੜ ਵਿਸ਼ਿਆਂ ਵਿਕਾਰਾਂ ਚ ਗਲਤਾਨ ਸੀਗਾ, ਇਹਨਾਂ ਦੇ ਪਾਪਾਂ ਵਿਕਾਰਾਂ ਬੁਰਿਆਈਆਂ ਦੇ ਸੱਕ ਚੜੇ ਸੀ ਇਹਦੇ ਤੇ, ਕਹਿਣ ਲੱਗੇ ਹੁਣ ਇਹਨੂੰ ਘੜ ਦਿੱਤਾ ਗੁਰੂ ਦੀ ਬਖਸ਼ਿਸ਼ ਨਾਲ, ਇਹ ਘੜਿਆ ਗਿਆ ਤੇ ਹੁਣ ਜੀਵਨ ਦੇ ਵਿੱਚ ਐਸਾ ਬਦਲਾਓ ਆਇਆ ਕਿ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਵਿੱਚ ਇਹ ਹੁਣ ਕੱਚਾ ਨਹੀਂ, ਹੁਣ ਇਹ ਪੱਕੇ ਜੀਵਨ ਵਾਲਾ ਹੋ ਗਿਆ। ਹੁਣ ਇਹ ਚਰਖੜੀਆਂ ਤੇ ਚੜ ਜੂਗਾ, ਬੰਦ ਬੰਦ ਕਟਾ ਲਏਗਾ, ਜਮੂਰਾਂ ਨਾਲ ਮਾਸ ਤੜਵਾ ਲਏਗਾ, ਸਿੱਖੀ ਨਹੀਂ ਛੱਡੂਗਾ, ਐਸਾ ਜੀਵਨ ਘੜਿਆ ਗਿਆ। ਇਹ ਜਿਹੜਾ ਗੁਰਸਿੱਖ, ਐਸਾ ਗੁਰਮੁਖ ਜਨ, ਬ੍ਰਹਮ ਬੇਤਾ, ਇਹ ਹੁਣ ਐਸੀ ਕੋਈ ਔਰਤ ਵੀ ਹੋਵੇ, ਉਹ ਬੱਚਿਆਂ ਦੇ ਟੁਕੜੇ ਟੁਕੜੇ ਕਰਾ ਕੇ ਤੇ ਆਪਣੇ ਬੱਚਿਆਂ ਦੀ ਇੱਕ ਇੱਕ ਨਾੜ, ਇੱਕ ਇੱਕ ਸਰੀਰ ਦਾ ਡੱਕਰਾ, ਇੱਕ ਇੱਕ ਟੋਟਾ ਆਪਣੀ ਝੋਲੀ ਚ ਤੇ ਉਹ ਪਵਾ ਸਕਦੀਆਂ, ਪਰ ਗੁਰੂ ਦੀ ਸਿੱਖੀ ਵਾਲੇ ਪਾਸੇ ਪਿੱਠ ਨਹੀਂ ਕਰ ਸਕਦੀਆਂ। ਐਸਾ ਜੀਵਨ ਗੁਰਮੁਖ ਜਨਾਂ ਦਾ ਘੜਿਆ ਜਾਂਦਾ ਹੈ। 11 ਦਾਓ ਚੜਾਓ ਕਰ, ਦੂਜਾ ਭਾਓ ਕੁਦਾਓ ਰਹਾਇਆ। 11 ਦੇ 11 ਦਾਓ ਅਰਥਾਤ ਸੱਤ, ਸੰਤੋਖ, ਦਇਆ, ਧਰਮ, ਧੀਰਜ, ਸਮ, ਦਮ, ਉਪਰਤੀ, ਤਤ ਖਿਆ, ਸ਼ਰਧਾ, ਸਮਾਧਾਨਤਾ, ਇਤ ਆਦਿਕ ਵਿਦਵਾਨਾਂ ਨੇ ਗਿਣੇ। ਇਹਨਾਂ ਦੇ ਨਾਲ ਮਨ ਨੂੰ ਪੱਕਾ ਕਰਕੇ ਸਾਧ ਸੰਗਤ ਪਰਮੇਸ਼ਰ ਦੇ ਚਰਨਾਂ ਨਾਲ ਗੁਰਮੁਖ ਜਨ प्यार बना लेंगे ते जिहड़ा दूजा भाव आ माया दा प्यार है पदार्थां दा प्यार है एक खोटा प्यार सी इहनूं उहनां ने त्याग दिता है परमेश्वर दे चरणां विच इहनां शुभ गुणा द्वारा लीन हो जांदे हन। ग्यारह गेड़ा सिख सुन गुर सिख लै गुर सिख सदाया भाव ग्यारह गेड़ा सिख सुन बार बार मुड़ मुड़ के कहंदे गुरु की सिख्या नूं सुनदे आ भाव ग्यारह अर्थात दस इंद्रे ते एक मन फिर उत्थे सुरत रखनी ग्यारह गेड़ा भाव ग्यारह गेड़े ये जिहड़ियां कर्म इंद्रियां ते ज्ञान इंद्रियां ते एक मन है जिहड़ा कहण लगे इन्हां नूं गेड़ गेड़ के नलका गेड़दे ना पानी निकलदा तो साध संगत इहदा इन्हां नूं गेड़ गेड़ के गुरु दे दर ते चक्कर ला ला के गुरु दे दर ते चक्कर ला ला के गुरु दीआं प्रदक्षणा कर करके गुरु दे चरणां नाल लिपट लिपट के साध संगत गुरु दी सिख्या लै के फिर गुरसिख सदवाउंदे आ तां बणदा गुरु दा सिख भाव तनो मनो प्रीत करके ऐसे गुरसिख फिर सतगुर दे चरणां विच जुड़ के इन्हां कर्म इंद्रियां ज्ञान इंद्रियां ते मन द्वारा भी सतगुरु दी सिखी दे धारनी बन जांदे हन। साध संगत गुर शब्द वसाया साध संगत विखे गुरु दे शब्द ने वासा कीता ते गुरमुख जना नूं सत संगत विच आ के फिर ये गुरु दा शब्द प्रभु दा नाम इथों ही प्राप्त हुंदा ते सत संगत विच आ के गुरु दी शरण च आ के गुरमुख जन परमेश्वर दा नाम अपने हिरदे विच वसा लैंदे हन।